produce l'acqua.
जुगो जुग अटल कल युग के बोहित प्रगट गुरां की दे शब्द गुरु श्री गुरु ग्रंथ साहब जी की निघी ते मुबारक गोद में जुड़े हुए गुरु खालसा सतसंग जीओ अदब ते सत्कार नाल गुरपते अर्ज कर रहे हैं। वाहेगुरु जी का खालसा वाहेगुरु जी की फतेह। सतगुरु जी की पावन बाणी के वचन ने जिनके हीरे बसो मेरा सतगुर ते संत भले पल पांत तिन देखै मेरा मन विकसै हों तिन के सत बल जात। सतगुरु गुरु अर्जन साहब कहिंदे ने जिन्हां दे हिरदे विचों मेरा सच्चा प्रभु वसदा है ना उन्हां नूं वेख के मेरा मन विकास विच आ जांदा, खुशी विच आ जांदा, आनंद विच आ जांदा। मैं उन्हां दे बलिहारे जाना, उन्हां दे सदके जाना। यह वचन धन गुरु अर्जन देव जी दे ने। मैं आप जी नाल बेनती करा ज्ञानी हरदीप सिंह जी होरां ने संप्रदाय भिंडरां वालों अज दे इस महान समागम की समाप्ति समय हो रहे गुरमुख समागम की आरंभता विच मैनूं बोलण लई आप जी दे सानूं भेजिया। एक दो बेनतियां बहुत जरूरी जिहड़ियां करां। कलगीधर पातशाह गुरु गोबिंद सिंह जी महाराज जी ने साडे ते बहुत वड्डा परोपकार कीता, शब्द गुरु नाल जोड़न दा यतन कीता। एक दिन शब्द गुरु सुरत धुन चेला दी गल आपां इस स्टेज तो सरवण कीती है। एक दिन भाई मरदाना जी ने गुरु नानक साहब नूं सवाल कीता, गुरु बाबा जीओ जदों कि तुसीं मैनूं कहिंदे हो ना बाणी आई है रवाब बजाओ, मैं जदों कदे इस बाणी नूं उचारण करन लगदा है मेरी सुरत उखड़ जांदी है, बिरती उखड़ जांदी है, इहदा की इलाज है? आम महापुरख बैठे हो, तुहाडे कोल बहुत सारी संगत आउंदी है शब्द गुरु नूं मनण वाले, और उत्थे गल सब तो पहला यही सवाल किया जाता है, महापुरशा कृपा करो बाणी नाल जुड़ सकीए, बिरती नहीं टिकाओ चाहुंदी, साडा इह सवाल हुंदा है। मैं एक बेनती करा, गुरु नानक साहब ने एक पंक्ति का जवाब दिता सी भाई मरदाना जी ने। भाई मरदाना जी पुछते ने सतगुरु थोड़े शब्दों में जवाब देना, मैं अल्प बुद्धि का मालिक हाँ, थोड़े चरणों की शोह के नाल मैं मुबारक हो गया, पर मैं एक शब्द का जवाब देना। तो गुरु नानक साहब ने बड़ा प्यारा जवाब दिता सी, कहिंदे मरदाना जी तुसी सुर तो मैं शब्द हाँ, सुरत का कम उखड़े रहना, शब्द का कम जोड़ना, सुरत ने उखड़ते रहना और शब्द ने जोड़ते रहना। सो अज तुसी जिस महान परोपकार ने जुड़े हो ना, एक महीने भी तुसी बहुत बड़ी प्राप्ति लैके जा रहे हो। मैनू यह जिहड़ा तुहाडे विच 1500 गुरु का प्यारा वो बैठा है, कलगीधर पातशाह का लाडला बैठा है, मैनू बड़ा चंगा लग रहा है, क्योंकि तुसी उस सतगुरु के महान जहाज से अज चढ़े हो जिन्हां नूं शब्द गुरु की शब्द बोध की सोझी हुई है, अर्थ बोध की सोझी इत्थों लैके जा रहे हो। संप्रदाय पिंडरां वालों उस परम पूजनीक महान आत्मा संत ज्ञानी मोहन सिंह जी होरां दा तुहाडे ते बड़ा परोपकार है। तुसीं जिथे भी जाओगे देश विच जां विदेश विच, मैनूं लगदा है कि इस पावन धरती दमदमा साहब की शोह लैके जा रहे हो और कलगीधर पातशाह का लाड लैके जा रहे हो, उन्हां दा प्यार लैके जा रहे हो। जिथे तक भी यह गल तुसीं फैलाओगे और संगतां विच शब्द गुरु का प्रचार होगा, अज जिहड़े अखौती लोग शब्द गुरु के खिलाफ बोल रहे हैं उन्हां नूं समझ लग जाएगी कि तुसीं किस महान कार्ज लई और किस धरती तो आए हो। मैं एक बेनती करा, एक बधाई तुहानूं हुण देण लगा, शताब्दी तीसरी है, हुणे आपां सुणिया श्री गुरु ग्रंथ साहिब जी की संपूर्णता की तीसरी शताब्दी तुसीं मना रहे हो। मैं एक बेनती करा, मैनूं कोई सज्जण मिलिया स्टेज तो उतरिया मैं तो मैनूं आखण लगा पिछे भी शताब्दियां मनाईयां हुण भी मना रहे हो, मैं क्या नहीं मनाईया भाई, मैनू कहिंदा तुसीं मनाईया तुसीं मनदे नहीं पए हो। मैं क्या भाई शताब्दी कोई नहीं मना सके, कहिंदा बहुत मनाईया ने, मैं क्या नहीं मनाई। मैं उसनूं पुछया ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਦੋਂ ਹੋਈ? ਉਹ ਕਹਿੰਦਾ ਜੀ 1706 ਵਿੱਚ। ਕਿੱਥੇ ਹੋਈ? ਪਾਵਨ ਧਰਤੀ ਸ਼੍ਰੀ ਦਮਦਮਾ ਸਾਹਿਬ ਵਿਖੇ। ਇਹ ਵੀ ਦੱਸ ਦਿੱਤਾ ਮੈਨੂੰ। ਮੈਂ ਕਿਹਾ ਸੰਪੂਰਨਤਾ ਹੋ ਗਈ, ਪਹਿਲੀ ਸ਼ਤਾਬਦੀ ਕਦੋਂ ਆਈ? ਸੋਚਿਆ ਕਦੇ? ਕਹਿੰਦਾ ਸੀ 1806 ਵਿੱਚ ਆਈ। ਮੈਂ ਕਿਹਾ ਮਨਾਈ ਸੀ? ਮੈਂ ਕਿਹਾ ਕਦੇ ਸਿੱਖ ਇਤਿਹਾਸ ਪੜ੍ਹਿਆ? ਕਦੇ ਸਿੱਖ ਇਤਿਹਾਸ ਬਾਚਿਆ, ਜਾਣਿਆ ਕਦੇ? 1708 ਵਿੱਚ ਕਲਗੀਧਰ ਪਾਤਸ਼ਾਹ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਫੜਾ ਕੇ ਆਪ ਸਰੀਰ ਕਰਕੇ ਚਲੇ ਗਏ, ਜੋਤੀ ਜੋਤ ਸਮਾ ਗਿਆ ਮੇਰੇ ਕਲਗੀਧਰ ਪਾਤਸ਼ਾਹ। 1708 ਤੋਂ ਬਾਅਦ 100 ਸਾਲ ਦਾ ਸਮਾਂ ਆਪਾਂ ਜੰਗਲਾਂ ਵਿੱਚ ਰਹੇ। ਆ ਜਿੰਨੇ ਤੁਸੀਂ ਦਸਤਾਰਾਂ ਵਾਲੇ ਸਿੰਘ ਬੈਠੇ ਹੋ, ਜਿੰਨੇ ਸਤਿਕਾਰਯੋਗ ਮਹਾਂਪੁਰਸ਼ ਬੈਠੇ ਹੋ, ਅਸੀਂ ਸਾਰੇ ਜੰਗਲਾਂ ਵਿੱਚ ਰਹੇ 100 ਸਾਲ ਲਗਾਤਾਰ। 1708 ਤੋਂ ਲੈ ਕੇ ਲਗਾਤਾਰ 100 ਸਾਲ ਜੰਗਲਾਂ ਵਿੱਚ ਰਹੇ। 1800 ਜਦੋਂ ਆਇਆ, 92 ਸਾਲਾਂ ਬਾਅਦ ਲਾਹੌਰ 'ਤੇ ਸਾਡਾ ਝੰਡਾ ਚੁੱਲ ਗਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋ ਗਿਆ, 2 ਵੱਡੇ ਘੱਲੂਘਾਰੇ ਹੋਏ, ਸ਼੍ਰੀ ਅਕਾਲ ਤਖ਼ਤ ਸੋ ਢਵਾਇਆ। ਔਰ ਉਸੇ ਸਮੇਂ ਦੌਰਾਨ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ 2 ਵਾਰੀ ਬੇਅਦਬੀ ਹੋਈ ਬਹੁਤ ਬੁਰੀ ਤਰ੍ਹਾਂ। 2 ਵੱਡੇ ਘੱਲੂਘਾਰਾਂ ਵਿੱਚ ਲੱਖਾਂ ਸਿੰਘ ਸ਼ਹੀਦ ਹੋ ਗਏ। ਕਦੀ ਵਾਚਿਆ ਮੈਂ ਕਿਹਾ ਕਦੀ ਇਤਿਹਾਸ ਨੂੰ ਪਹਿਲੀ ਸ਼ਤਾਬਦੀ 1806 ਵਿੱਚ ਆਈ ਆਪਾਂ ਮਨਾ ਨਹੀਂ ਸਕੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਵਾਂ ਨਵਾਂ ਆ ਗਿਆ ਸੀ।
ਅੱਜ ਤੇ ਤੁਸੀਂ 1500 ਲਾਡਲੇ ਬਣ ਗਏ ਹੋ ਕਲਗੀਧਰ ਪਾਤਸ਼ਾਹ ਦੇ। ਇੱਕ ਵੀ ਲਾਡਲਾ ਨਹੀਂ ਬਣ ਸਕਿਆ
ਕਿਉਂਕਿ ਸ਼ਤਾਬਦੀ ਮਨਾਉਣ ਦੀ ਹਿੰਮਤ ਨਹੀਂ ਸੀ ਕੌਮ ਕੋਲ। ਬਹੁਤ ਮਾਰ ਖਾ ਲਈ ਸੀ, ਜੰਗਲਾਂ ਵਿੱਚੋਂ ਨਵੇਂ ਨਵੇਂ ਆਏ ਸਾਂ, ਤੇ ਸ਼ਤਾਬਦੀ ਦੀ ਸਾਨੂੰ ਸੋਝ ਹੀ ਕਿੱਥੋਂ ਸੀ ਕਿ ਸ਼ਤਾਬਦੀ ਕਦੋਂ ਮਨਾਉਣੀ ਹੈ। 6 ਸਾਲਾਂ ਬਾਅਦ ਕੌਣ ਕਿਤੇ ਕੌਮ ਖੜ ਜਾਂਦੀ ਹੈ? ਕੌਮ ਬਣਨ ਦੀ ਖਾਤਰ ਸੈਂਕੜੇ ਸਾਲ ਲੱਗਦੇ ਨੇ। ਹਾਲੀ ਤੁਹਾਡੀ ਉਮਰ, ਕੌਮ ਦੀ ਉਮਰ ਕਿੰਨੀ ਹੈ? ਇੱਕ ਰਿੜਦੇ ਬੱਚੇ ਜਿੰਨੀ, ਜਿੰਨੀ ਇੱਕ ਰਿੜਦੇ ਬੱਚੇ ਦੀ ਉਮਰ ਹੁੰਦੀ ਓਨੀ ਕੁ ਉਮਰ ਹੈ। ਕੌਮਾਂ ਦੀਆਂ ਉਮਰਾਂ ਸੈਂਕੜੇ ਸਾਲਾਂ ਵਿੱਚ ਨਾਪੀਆਂ ਜਾਂਦੀਆਂ।
ਕਦੀ ਇਹ ਨਾ ਵਿਚਾਰ ਕਰ ਲਿਓ ਕੌਮ ਸਾਲਾਂ ਵਿੱਚ ਬਣਦੀ ਆ, ਨਹੀਂ ਬਣਦੀ। ਕੌਮਾਂ ਨੂੰ ਸੈਂਕੜੇ ਸਾਲ ਲੱਗਦੇ ਨੇ, ਸਦੀਆਂ ਲੱਗ ਜਾਂਦੀਆਂ ਨੇ, ਫਿਰ ਕਿਤੇ ਜਾ ਕੇ ਕੌਮ ਪੈਰਾਂ ਸਿਰ ਖੜਦੀ ਹੈ।
ਗੁਰੂ ਨਾਨਕ ਸਾਹਿਬ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਸੀ ਸਾਡੇ ਤੇ, ਪਰ ਜਿਨ੍ਹਾਂ ਨੇ ਸਿੱਖ ਇਤਿਹਾਸ ਪੜ੍ਹਿਆ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖਾਂ ਦੀ ਫਿਰ ਬੜੀ ਪ੍ਰਫੁੱਲਤ ਹੋਈ। ਅਸੀਂ ਪਰ ਸਾਂਝੇ ਪੰਜਾਬ ਵਿੱਚ ਅਸੀਂ ਸੇਵਲ ਕੇਵਲ 5% ਸਾਂ ਜਦੋਂ ਸਾਂਝਾ ਪੰਜਾਬ ਸੀ। ਫਿਰ ਕੀ ਹੋਇਆ?
ਸ਼ਤਾਬਦੀ ਨਹੀਂ ਮਨਾਈ ਪਹਿਲੀ ਕਿਸੇ ਨੇ ਵੀ, ਜਿੰਨੇ ਤੁਸੀਂ ਬੈਠੇ ਹੋ
ਕਿਸੇ ਨੇ ਸ਼ਤਾਬਦੀ ਨਹੀਂ ਮਨਾਈ ਸੰਪੂਰਨਤਾ ਦੀ, ਨਾ ਕੋਈ ਦੂਸਰੀਆਂ ਸ਼ਤਾਬਦੀਆਂ ਮਨਾਈਆਂ। ਫਿਰ ਕੀ ਹੋਇਆ? 1881 ਵਿੱਚ ਜਦੋਂ ਪਹਿਲੀ ਜਨਗਣਨਾ ਹੋਈ, ਜਿਹਨੂੰ ਸੈਂਸਸ ਕਹਿੰਦੇ ਆ, ਲੋਕਾਂ ਦੀ ਗਿਣਤੀ ਕਹਿੰਦੇ ਆ, ਤੇ ਸਾਡੀ ਗਿਣਤੀ ਪਤਾ ਕਿੰਨੀ ਸੀ? ਜਿਨ੍ਹਾਂ ਨੇ ਕਦੀ ਸਿੱਖ ਇਤਿਹਾਸ ਬਾਚਿਆ, ਹੁਣ ਆਪਾਂ 2 ਕਰੋੜ ਹੈ, ਤੇ ਉਦੋਂ ਸਾਡੀ ਗਿਣਤੀ
ਕੇਵਲ 20 ਲੱਖ ਰਹਿ ਗਈ ਪੰਜਾਬ ਵਿੱਚ। ਅਸੀਂ
20 ਲੱਖ ਸਾਂ ਕੇਵਲ 1881 ਵਿੱਚ। ਤੇ ਕੀ ਹੋਇਆ? ਦੂਸਰੀ ਸ਼ਤਾਬਦੀ 1906 ਵਿੱਚ ਆਈ। 1906 ਵਿੱਚ ਜਦੋਂ ਦੂਸਰੀ ਸ਼ਤਾਬਦੀ ਆਈ,
ਅੰਗਰੇਜ਼ ਦਾ ਨਵਾਂ ਨਵਾਂ ਜੂੜਾ ਸਾਡੀ ਧੌਣ ਦੇ ਉੱਪਰ ਸੀ,
ਸਾਨੂੰ ਇੰਨੀ ਹੋਸ਼ ਹੀ ਨਹੀਂ ਸੀ ਕਿ ਸ਼ਤਾਬਦੀਆਂ ਹੁੰਦੀਆਂ ਕੀ ਹੈ। ਅਸੀਂ ਦੂਸਰੀ ਸ਼ਤਾਬਦੀ ਵੀ ਨਹੀਂ ਮਨਾ ਸਕੇ। ਸਤਿਗੁਰੂ ਦੇ ਲਾਡ ਲਿਓ, ਦੂਸਰੀ ਸ਼ਤਾਬਦੀ ਵੀ ਨਹੀਂ ਆਪਾਂ ਮਨਾਈ 1906 ਵਿੱਚ, ਉਹ ਵੀ ਅਜਾਈ ਚਲਾ ਗਿਆ ਬੜਾ ਸਾਡਾ। ਇਹ ਸ਼ਤਾਬਦੀ ਆਈ ਆ 2006 ਵਿੱਚ। ਔਰ ਤੁਸੀਂ ਮੈਨੂੰ ਖੁਸ਼ ਕਿਸਮਤ ਜਾਪਦੇ ਹੋ, ਕਲਗੀਧਰ ਪਾਤਸ਼ਾਹ ਦੇ ਲਾਡਲੇ ਤਦ ਲੱਗਦੇ ਹੋ ਕਿ ਤੁਸੀਂ ਜਿਹੜਾ 1500 ਇੱਥੇ ਤਿਆਰ ਹੋਇਆ ਖਾਲਸਾ, ਔਰ ਖਾਲਸਾ ਕਿਹੜਾ ਤਿਆਰ ਹੋਇਆ? ਜਿਸ ਨੂੰ ਗੁਰਬਾਣੀ ਦੇ ਉਚਾਰਨ ਦੀ ਸੋਝੀ ਹੋ ਗਈ ਹੈ, ਜਿਸ ਨੂੰ ਸ਼ਬਦ ਦੀ ਸੋਝੀ ਹੋ ਗਈ ਹੈ, ਜਿਸ ਨੂੰ ਸਿੱਖ ਇਤਿਹਾਸ ਦੀ ਸੋਝੀ ਹੋ ਗਈ ਹੈ, ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਹੋ ਗਈ ਹੈ। ਮੈਂ ਇੱਕ ਬੇਨਤੀ ਕਰਾਂ, ਤੁਹਾਡੇ 'ਚ ਬਹੁਤ ਸਾਰੇ ਪਾਠੀ ਹੋਣਗੇ, ਪਾਠੀ ਪਾਠ ਕਰਨ ਵਾਲੇ, ਪਰ ਮੈਂ ਇੱਕ ਬੇਨਤੀ ਕਰਾਂ, ਗ੍ਰੰਥੀ ਨਹੀਂ ਹੋਣਗੇ, ਗ੍ਰੰਥੀ ਨਹੀਂ ਹੋਣਗੇ, ਪਾਠੀ ਹੋਣਗੇ। ਤੁਸੀਂ ਆਖੋਗੇ ਪਾਠੀ ਤੇ ਗ੍ਰੰਥੀ ਦਾ ਕੀ ਅੰਤਰ ਹੈ? ਭਾਈ ਪਾਠੀ ਦਾ ਤਾਂ ਕੇਵਲ ਕੰਮ ਪਾਠ ਪੜ੍ਹ ਲੈਣਾ, ਸ਼ੁੱਧ ਪਾਠ, ਗਲਤ ਨਹੀਂ, ਸ਼ੁੱਧ ਪਾਠ ਪੜ੍ਹ ਲੈਣਾ, ਅਰਥ ਬੋਧ ਤੋਂ ਜਾਣੂ ਹੋ ਜਾਣਾ, ਉਹ ਪਾਠੀ ਹੈ। ਪਰ ਗ੍ਰੰਥੀ ਕੌਣ ਹੈ? ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਅੱਖਰ ਦੀ ਸੋਝੀ ਹੈ, ਉਹ ਗ੍ਰੰਥੀ ਹੈ। ਉਹਨੂੰ ਪੁੱਛਿਆ ਜਾਵੇ ਕਿਹੜੇ ਪੰਨੇ ਤੇ ਸਤਿਗੁਰੂ ਕੀ ਬੋਲ ਰਹੇ ਨੇ, ਇਹ ਗ੍ਰੰਥੀ ਸਿੰਘ ਦੀ ਡਿਊਟੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀ ਹੈ, ਉਹ ਗ੍ਰੰਥੀ ਸਿੰਘ ਨੂੰ ਪਤਾ, ਪਾਠੀ ਨੂੰ ਨਹੀਂ ਪਤਾ। ਜਿਹੜਾ ਸਤਿਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀਤਾ ਸੀ, ਆਪਣਾ ਚਿੱਟਾ ਚਾਦਰਾ ਕੋਠਾ ਸਾਹਿਬ ਦੇ ਵਿੱਚ ਥੱਲੇ ਚਲਾ ਗਿਆ, ਔਰ ਸਤਿਗੁਰੂ ਦਾ ਪਾਵਨ ਸਰੂਪ ਪੀੜਾ ਸਾਹਿਬ ਦੇ ਉੱਤੇ ਚਲਾ ਗਿਆ, ਔਰ ਉਸ ਕੇਵਲ ਗ੍ਰੰਥੀ ਸਿੰਘ ਨੂੰ ਪਤਾ ਹੋਣਾ ਚਾਹੀਦਾ। ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਹੁਰਮਤੀ ਹੁੰਦੀ ਹੈ ਨਾ ਪਿੰਡਾਂ ਵਿੱਚ, ਕਹਿੰਦੇ ਇਹ ਹੋ ਗਿਆ,
ਉਹ ਹੋ ਗਿਆ। ਮੈਂ ਕਿਹਾ ਗ੍ਰੰਥੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੀ ਨਹੀਂ, ਸਤਿਕਾਰ ਹੀ ਨਹੀਂ, ਪਾਠੀ ਨੂੰ ਗ੍ਰੰਥੀ ਬਣਾ ਦਿੱਤਾ ਸੀ। ਪਾਠ ਪੜ੍ਹਨ ਵਾਲਾ ਤੇ ਉਹ ਹੈ ਜਿਹਨੂੰ ਸ਼ੁੱਧਤਾ ਦਾ ਗਿਆਨ ਹੈ, ਅਰਥ ਬੋਧ ਦਾ ਗਿਆਨ ਹੈ, ਪਰ ਗ੍ਰੰਥੀ ਉਹ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹਿਰਦੇ ਤੋਂ ਹੈ। ਭਾਈ ਗੁਰਦਾਸ ਜੀ ਥੋੜੇ ਵਿਦਵਾਨ ਸਨ, ਬਹੁਤ ਵੱਡੇ ਵਿਦਵਾਨ ਸਨ, ਧੁਰੰਤਰ ਵਿਦਵਾਨ ਸਨ, ਪਰ ਸਤਿਕਾਰ ਕਿਹਦੇ ਮਨ ਵਿੱਚ ਸੀ? ਬਾਬਾ ਬੁੱਢਾ ਜੀ ਦੇ ਮਨ ਵਿੱਚ ਸੀ। ਔਰ ਕੀ ਬਣਿਆ? ਬਾਬਾ ਬੁੱਢਾ ਜੀ ਗ੍ਰੰਥੀ ਨਿਯਤ ਕੀਤੇ ਗਏ, ਭਾਈ ਗੁਰਦਾਸ ਜੀ ਗ੍ਰੰਥੀ ਨੇ ਨਿਯਤ ਕੀਤੇ ਗਏ। ਕਿਉਂ ਨਿਯਤ ਕੀਤੇ ਗਏ ਬਾਬਾ ਬੁੱਢਾ ਜੀ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੇਵਲ ਉਹ ਹੀ ਜਾਣਦੇ ਸਨ ਕਰਨ। ਔਰ ਦੱਸਣਾ ਸੀ ਇਹਨਾਂ ਨੂੰ, ਇੱਕ ਰੋਸ਼ਨੀ ਦੇਣੀ ਸੀ ਸਿੱਖ ਸੰਗਤਾਂ ਨੂੰ ਵੀ ਕੌਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰ ਸਕਦਾ। ਬਾਬਾ ਬੁੱਢਾ ਜੀ ਸਤਿਕਾਰ ਕਰ ਸਕਦੇ ਸਨ, ਪਰ ਗੁਰੂ ਅਰਜਨ ਸਾਹਿਬ ਜੀ ਨੇ ਸਾਡੇ ਤੇ ਪਰਉਪਕਾਰ ਕੀਤਾ, ਉਹਨਾਂ ਨੂੰ ਇਸ ਜਗ੍ਹਾ ਵਿੱਚ ਸਤਿਕਾਰ ਦੇ ਦਿੱਤਾ, ਪਰ ਇਹ ਪਾਵਨ ਗੱਦੀ ਤੇ ਬਿਠਾ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬਿਠਾ ਦਿੱਤਾ, ਗੁਰੂ ਅਰਜਨ ਸਾਹਿਬ ਜੀ ਨੇ ਪਰਉਪਕਾਰ ਕੀਤਾ। ਮੈਨੂੰ ਇੱਕ ਦਿਨ ਕੋਈ ਕਹਿੰਦਾ, ਮੈਂ ਕਿਹਾ ਦੁਨੀਆਂ ਦੇ ਜੱਜ ਤੁਸਾਂ ਨੇ ਬਹੁਤ ਵੇਖੇ ਹੋਣਗੇ, ਕਹਿੰਦੇ ਜੀ ਭਾਈ ਸੱਤਾ ਜੀ ਨੂੰ ਤੇ ਭਾਈ ਬਲਵੰਡ ਜੀ ਨੂੰ ਗੁਰੂ ਸਾਹਿਬ ਨੇ ਦੁਰਕਾਰ ਦਿੱਤਾ ਵੀ ਤੁਸੀਂ ਇਸ ਦੇ ਲਾਇਕ ਨਹੀਂ ਹੈ, ਤੁਸੀਂ ਹੰਕਾਰ ਵਿੱਚ ਆ ਗਏ ਹੋ, ਚਲੇ ਜਾਓ। ਪਰ ਮੈਂ ਕਿਹਾ ਭਾਈ ਲੱਦਾ ਜੀ ਨੂੰ ਵੀ ਸੁਣਿਆ ਜਿਹਨਾਂ ਕੋਲ ਪਰਉਪਕਾਰ ਸੀ, ਪਰ ਪਰਉਪਕਾਰੀ ਬਣ ਕੇ ਆਏ ਸਨ। ਪਰ ਉਸ ਤੋਂ ਬਾਅਦ ਕਦੀ ਦੁਨੀਆਂ ਦੀ ਉਦਾਹਰਣ ਹੈ, ਦੁਨੀਆਂ ਦੇ ਕਿਸੇ ਧਰਮ ਵਿੱਚ ਉਦਾਹਰਣ ਨਹੀਂ ਮਿਲੇਗੀ ਤੁਹਾਨੂੰ। ਦੁਨੀਆਂ ਨੂੰ ਕੰਪੈਰੇਟਿਵ ਸਟੱਡੀ ਕਰੋਗੇ ਨਾ, ਦੂਸਰੇ ਧਰਮਾਂ ਦੀ ਉਦਾਹਰਣ ਨਹੀਂ ਮਿਲੇਗੀ। ਭਾਈ ਸੱਤਾ ਤੇ ਭਾਈ ਬਲਵੰਡ ਵਰਗੀ ਉਦਾਹਰਣ ਮੈਂ ਦੇਣ ਲੱਗਾ ਤੁਹਾਨੂੰ, ਨਹੀਂ ਮਿਲੇਗੀ। ਕੀ ਉਦਾਹਰਣ ਦਿੱਤੀ ਉਹਨਾਂ ਨੇ? ਕਦੀ ਜੱਜ ਦੋਸ਼ੀ ਨੂੰ ਜਿਹਨੂੰ ਸਜ਼ਾ ਦਿੰਦਾ ਉਹਨੂੰ ਆਪਣੇ ਬਰਾਬਰ ਨਹੀਂ ਬਿਠਾਉਂਦਾ, ਮੁਆਫ ਕਰ ਸਕਦਾ, ਬਰੀ ਕਰ ਸਕਦਾ, ਪਰ ਮਾਫ ਕਰਕੇ ਆਪਣੇ ਬਰਾਬਰ ਨਹੀਂ ਬਿਠਾਉਂਦਾ ਜੱਜ ਉਸਨੂੰ। ਦੋਸ਼ੀ ਨੂੰ ਕਹਿੰਦਾ ਚਲਾ ਜਾ, ਤੈਨੂੰ ਮਾਫ ਕਰ ਦਿੱਤਾ। ਪਰ ਧੰਨ ਗੁਰੂ ਅਰਜਨ ਦੇਵ ਕਿੱਡੇ ਵੱਡੇ ਪਰਉਪਕਾਰੀ ਨੇ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਗਲਤੀ ਮੁਆਫ ਨਹੀਂ ਕੀਤੀ, ਰਾਮਕਲੀ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਆਪਣੇ ਬਰਾਬਰ ਬਿਠਾ ਲਿਆ। ਮੈਂ ਜਦੋਂ ਕਦੀ ਰਾਮਕਲੀ ਦੀ ਵਾਰ ਪੜ੍ਹਦਾ ਤੇ ਮੇਰਾ ਸਿਰ ਆਪਣੇ ਆਪ ਹੀ ਝੁੱਕ ਜਾਂਦਾ ਹੈ ਕਿ ਸਤਿਗੁਰੂ ਤੁਸੀਂ ਕਿੱਡੇ ਮਹਾਨ ਪਰਉਪਕਾਰੀ ਸੀ, ਆਪਣੇ ਬਰਾਬਰ ਹੀ ਬਿਠਾ ਲਿਆ, ਆਪਣੇ ਬਰਾਬਰਤਾ ਦੇ ਦਿੱਤੀ ਤੁਸੀਂ ਉਹਨਾਂ ਦੋਸ਼ੀਆਂ ਨੂੰ ਜਿਹੜੇ ਹੰਕਾਰ ਵਿੱਚ ਆ ਗਏ ਸਨ ਉਹਨਾਂ ਨੂੰ। ਪਰ ਇਹ ਕੇਵਲ ਗੁਰੂ ਘਰ ਦੀ ਸ਼ਿਕਸ਼ਾ ਹੈ, ਹੋਰ ਕਿਸੇ ਘਰ ਵਿੱਚ ਨਹੀਂ ਹੈ, ਇੰਨੀ ਵਡਿਆਈ ਕੇਵਲ ਇਸੇ ਘਰ ਨੂੰ ਮਿਲੀ ਹੈ। ਸੋ ਤੁਸੀਂ ਪਾਠੀ ਸਿੰਘਾਂ ਨੇ, ਗ੍ਰੰਥੀ ਸਿੰਘਾਂ ਨੇ, ਜਿਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਇਹ ਸੋਝੀ ਪ੍ਰਾਪਤ ਕੀਤੀ ਵਧਾਈ ਦੇ ਪਾਤਰ ਹੋ, ਔਰ ਸਿੱਖ ਕੌਮ ਦੇ ਤੁਸੀਂ ਲਾਡਲੇ ਬਣੇ ਹੋ, ਗੁਰੂ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ, ਮਾਨਯੋਗ ਸਿੰਘ ਸਾਹਿਬ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਸਾਹਿਬ, ਜਸਦਰ ਸ਼੍ਰੀ ਅਕਾਲ ਤਖ਼ਤ ਸਾਹਿਬ, ਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਸਦਰ ਸਾਹਿਬ, ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ, ਜਸਦਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਮਾਨਯੋਗ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ, ਜਸਦਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸਾਰੇ ਸਿੰਘ ਸਾਹਿਬਾਨ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਇਹ ਸਾਰੀਆਂ ਸ਼ਖਸੀਅਤਾਂ ਇੱਥੇ ਆਈਆਂ ਨੇ ਉਚੇਚੇ ਤੌਰ 'ਤੇ ਇਸ ਸਮਾਗਮ ਵਿੱਚ ਤੁਹਾਨੂੰ ਵਧਾਈ ਦੇਣ ਲਈ। ਇਸ ਸਮਾਗਮ ਵਿੱਚ ਉਹਨਾਂ ਸਾਰਿਆਂ ਨੂੰ ਸਤਿਕਾਰ ਦਿੰਦਾ, ਜੀਆਂ ਆਖਦਾ। ਸੋ ਮੈਂ ਬੇਨਤੀ ਕਰਾਂਗਾ, ਜਿਹੜੇ ਵੀ ਤੁਸੀਂ ਗੁਰੂ ਦੇ ਲਾਡਲੇ ਬਣੇ ਹੋ, ਅੱਜ ਇਹ ਵਡਿਆਈ ਨੂੰ ਲੈ ਕੇ ਜਾਣਾ ਕਿ ਤੁਸੀਂ ਇਹ ਸਮਝਿਓ ਕਿ ਅੱਜ ਕਲਗੀਧਰ ਪਾਤਸ਼ਾਹ ਨੇ ਸਾਡੇ 'ਤੇ ਵਿਸ਼ੇਸ਼ ਬਖਸ਼ਿਸ਼ ਇਸ ਪਾਵਨ ਧਰਤੀ ਦਮਦਮਾ ਸਾਹਿਬ ਤੋਂ ਕੀਤੀ ਹੈ ਕਿ ਅਸੀਂ ਅੱਜ ਕਲਗੀਧਰ ਪਾਤਸ਼ਾਹ ਦੀ ਉਸ ਟੀਮ ਦੇ ਮੈਂਬਰ ਬਣ ਗਏ ਹਾਂ ਜਿਸ ਟੀਮ ਦੇ ਮੈਂਬਰ ਕਦੇ 48 ਸਿੰਘ ਇੱਥੋਂ ਬਣੇ ਸਨ। ਆਪਣੇ ਆਪ ਨੂੰ ਉਸ ਰੂਪ ਸਮਝਿਓ ਜਿਹੜੇ 48 ਸਿੰਘ ਇੱਥੋਂ ਕਥਾ ਕਰਕੇ ਗਏ ਸਨ, ਉਹ ਸਮਝ ਲਿਓ ਅੱਜ ਤੋਂ, ਜਿਨ੍ਹਾਂ ਨੇ ਕਥਾ ਦੀ ਸੋਝੀ, ਸ਼ਬਦ ਬੋਧ ਦੀ ਸੋਝੀ, ਅਰਥ ਬੋਧ ਦੀ ਸੋਝੀ ਪ੍ਰਾਪਤ ਕੀਤੀ ਸੀ, ਉਹ ਸਮਝਿਓ ਅੱਜ ਤੋਂ ਕਿ ਅਸੀਂ ਉਸ ਰੂਪ ਲੈ ਕੇ ਜਾ ਰਹੇ ਹਾਂ ਇੱਥੋਂ। ਔਰ ਕਦੀ ਵੀ ਉਸ ਰੂਪ ਨੂੰ ਆਂਚ ਨਾ ਦਿਓ, ਆਪਣੇ ਆਪ ਨੂੰ ਭਾਈ ਮਨੀ ਸਿੰਘ ਦੇ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵਾਰਸ ਸਮਝਿਓ ਕਿ ਅਸੀਂ ਉਹਨਾਂ ਦੇ ਵਾਰਸ ਹੈ, ਜੋ ਕੁਝ ਉਹਨਾਂ ਨੇ ਇੱਥੋਂ ਸਿੱਖ ਕੇ ਔਰ ਸਿੱਖ ਕੌਮ ਨੂੰ ਉਗਵਾਈ ਦਿੱਤੀ ਸੀ, ਅਸੀਂ ਉਹੋ ਜਿਹੇ ਕੰਮ ਕਰਨੇ ਨੇ। ਸੋ ਮੈਂ ਮਾਨਯੋਗ ਸਿੰਘ ਸਾਹਿਬ ਨੂੰ ਆਇਆਂ ਨੂੰ ਵੀ ਇੱਥੇ ਸਤਿਕਾਰ ਦਿੰਦਾ। ਸਮਾਂ ਬਹੁਤਾ ਨਹੀਂ, ਬਹੁਤ ਸਾਰੇ ਬੁਲਾਰੇ ਨੇ, ਗਿਆਨੀ ਹਰਦੀਪ ਸਿੰਘ ਜੀ ਹੋਰੀ ਕਹਿੰਦੇ ਸਨ ਜਿੰਨਾ ਸਮਾਂ ਖੁੱਲ੍ਹਾ ਤੁਸੀਂ ਬੋਲੋ, ਪਰ ਮੈਂ ਇੱਕ ਬੇਨਤੀ ਕਰਾਂਗਾ, ਬਹੁਤ ਬੁਲਾਰੇ ਨੇ, ਮੇਰਾ ਦਿਲ ਕਰਦਾ ਸਿੱਖ ਇਤਿਹਾਸ ਦੇ ਪੱਤਰੇ ਫੋਲ ਕੇ ਆਪ ਜੀ ਨਾਲ ਸਾਂਝੇ ਕੀਤੇ ਜਾਣ। ਸੋ ਤੁਸੀਂ ਵਧਾਈ ਦੇ ਪਾਤਰ ਹੋ ਜਿਹਨਾਂ ਨੇ ਸ਼ਬਦ ਬੋਧ ਅਤੇ ਅਰਥ ਬੋਧ ਵਿੱਚ ਇੱਕ ਮਹੀਨਾ ਲਗਾਤਾਰ ਇਸ ਰਹਿ ਕੇ ਕਲਗੀਧਰ ਪਾਤਸ਼ਾਹ ਦੇ ਲਾਡਲੇ ਬਣੇ ਹੋ, ਦਮਦਮਾ ਸਾਹਿਬ ਦੀ ਪਾਵਨ ਧਰਤੀ ਦੀ ਸ਼ੋਅ ਪ੍ਰਾਪਤ ਕਰਕੇ ਜਾ ਰਹੇ ਹੋ, ਇਸ ਨੂੰ ਤੁਸੀਂ ਵੰਡੋਗੇ, ਸੰਸਾਰ ਵਿੱਚ ਵੰਡੋਗੇ। ਮੈਨੂੰ ਲੱਗਦਾ ਸਾਡਾ ਧਰਮ, ਸਿੱਖ ਧਰਮ ਦੁਨੀਆਂ ਵਿੱਚ ਪ੍ਰਫੁੱਲਤ ਹੋਵੇਗਾ। ਹੋਈਆਂ ਭੁੱਲਾਂ ਦੀ ਖਿਮਾ, ਕੋਈ ਸ਼ਬਦ ਅੱਗੇ ਪਿੱਛੇ ਹੋ ਗਿਆ ਹੋਵੇ, ਸੋਧ ਕੇ ਪ੍ਰਵਾਨ ਕਰ ਲਿਓ, ਕਿਉਂਕਿ ਤੁਸੀਂ ਸੋਧ ਸੁਧਾਈ ਦੇ ਕੰਮ ਵਿੱਚ ਹੀ ਰਹੇ ਹੋ ਇੱਕ ਮਹੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।